ਉਹ ਖਰਚਾ ਵੀ ਬਾਬਾ ਪ੍ਰਿਥੀ ਚੰਦ ਜੀ ਕਰਦੇ ਨੇ, ਉਹੀ ਸਾਰੀ ਸੰਭਾਲ ਕਰਦੇ ਨੇ। ਜੇ ਕੋਈ ਗੁਰੂ ਘਰ ਦਾ ਕੰਮ ਮਾਇਆ ਨਾਲ ਹੁੰਦਾ ਤੇ ਉਹ ਕੰਮ ਵੀ ਬਾਬਾ ਪ੍ਰਿਥੀ ਚੰਦ ਜੀ ਕਰਦੇ ਹਨ। ਦੂਸਰੇ ਸਪੁੱਤਰ ਨੇ ਬਾਬਾ ਮਹਾਦੇਵ ਜੀ, ਬਾਬਾ ਮਹਾਦੇਵ ਜੀ ਬੜੇ ਸਾਧੂ ਸੁਭਾਅ ਵਾਲੇ ਨੇ, ਉਹਨਾਂ ਨੂੰ ਇਹ ਨੀ ਪਤਾ ਕਿ ਮਾਇਆ ਆ ਰਹੀ ਹੈ ਜਾ ਰਹੀ ਹੈ, ਉਹਨਾਂ ਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ। ਬਾਬਾ ਮਹਾਦੇਵ ਜੀ ਅਲਬਸਤ ਅਵਸਥਾ ਦੇ ਭਾਰਤੀ ਹਨ। ਹਾਨੀ ਦਾ ਪਤਾ ਤੇ ਨਾ ਹੀ ਲਾਭ ਦਾ ਪਤਾ, ਲਾਭ ਹਾਨੀ ਤੋਂ ਰਹਿਤ ਨੇ ਬਾਬਾ ਮਹਾਦੇਵ, ਹਾਨ ਲਾਭ ਦੀ ਬਿਰਤੀ ਤੋਂ ਉਪਰਾਮ ਹਨ, ਨਾ ਕਿਸੇ ਹਾਨੀ ਤੇ ਨਾ ਕਿਸੇ ਲਾਭ ਦੇ ਵਿੱਚ ਹਨ। ਬਾਬਾ ਮਹਾਦੇਵ ਦੇ ਮਨ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਪ੍ਰੇਮ ਬੜਾ ਹੈ, ਮਾਇਆ ਨਾਲ ਨੀ ਉਹਨਾਂ ਨੂੰ ਕੋਈ ਲਗਾਵ, ਮਸਤਾਨੀ ਬਿਰਤੀ ਰੱਖਦੇ ਨੇ ਬਾਬਾ ਮਹਾਦੇਵ ਜੀ। ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਪ੍ਰੇਮ ਹੈ, ਉਹ ਪ੍ਰੇਮ ਬਾਬਾ ਮਹਾਦੇਵ ਜੀ ਦੇ ਹਿਰਦੇ ਚ ਵਸਦਾ, ਉਹ ਪ੍ਰੇਮ ਹਿਰਦੇ ਵਿਚ ਵਸਾ ਕੇ ਰੱਖਦੇ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਤੀਸਰੇ ਸਪੁੱਤਰ ਨੇ ਤੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪ੍ਰਿਥੀ ਚੰਦ ਦਾ ਦੱਸ ਦਿੱਤਾ, ਮਹਾਦੇਵ ਜੀ ਬਾਰੇ ਵੀ ਦੱਸ ਦਿੱਤਾ, ਹੁਣ ਗੁਰੂ ਅਰਜਨ ਸਾਹਿਬ ਜੀ ਬਾਰੇ ਸੁਣੋ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਰ ਵੇਲੇ ਭਗਤੀ ਚ ਲੱਗੇ ਰਹਿੰਦੇ, ਧੰਨ ਗੁਰੂ ਅਰਜਨ ਸਾਹਿਬ ਜੀ ਭਗਤੀ ਭਾਵ ਚ ਰਹਿੰਦੇ, ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਗੁਰੂ ਕੀ ਭਗਤੀ, ਸਤਿਗੁਰਾਂ ਦੀ ਭਗਤੀ ਵਸਦੀ ਹੈ, ਪਰਮੇਸ਼ਰ ਦੀ ਭਗਤੀ ਵਿਚ ਕਲਾਕਾਰ ਰਹਿੰਦੇ ਹਨ। ਗੁਰੂ ਅਰਜਨ ਸਾਹਿਬ ਜੀ ਆਪਣੀ ਮਾਤਾ ਭਾਨੀ ਜੀ ਦੇ ਅਨੁਸਾਰ ਹੋ ਕੇ ਰਹਿੰਦੇ, ਜਿਵੇਂ ਮਾਤਾ ਭਾਨੀ ਜੀ ਹੁਕਮ ਕਰਦੇ ਨੇ, ਜਿਵੇਂ ਉਹ ਉਪਦੇਸ਼ ਕਰਦੇ ਨੇ, ਉਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਵਿਚਰਦੇ ਨੇ। ਬੰਧਨ ਪਿਆਰ ਨਾਲ ਬੰਦਨਾ ਕਰਦੇ ਗੁਰੂ ਅਰਜਨ ਸਾਹਿਬ ਜੀ, ਸੇਵਾ ਵੀ ਕਰਦੇ ਗੁਰੂ ਘਰ ਦੀ, ਜੇ ਕੋਈ ਸੇਵਾ ਹੁੰਦੀ ਚਾਹੇ ਉਹ ਲੰਗਰ ਪਕਾਉਣ ਦੀ ਸੇਵਾ ਹੋਵੇ, ਵਰਤਾਉਣ ਦੀ ਵੀ ਹੋਵੇ, ਗੁਰੂ ਅਰਜਨ ਸਾਹਿਬ ਇਹ ਨੀ ਸੋਚਦੇ ਮੈਂ ਗੁਰੂ ਦਾ ਪੁੱਤਰ ਹਾਂ ਤੇ ਇਹ ਮੈਂ ਨੀ ਕਰਨਾ, ਕਹਿੰਦੇ ਨਿਸੇਵਕ ਬਣ ਕੇ ਸੇਵਾ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਜੀ ਪਿਤਾ ਜੀ ਦਾ ਬੜਾ ਡਰ ਰੱਖਦੇ ਮਨ, ਕਿਉਂਕਿ ਭੈ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਦਾ ਜਿਹੜਾ ਮੂਲ ਹੈ ਉਹ ਭੈ ਹੈ, ਡਰ ਹੈ, ਭੈ ਬਿਨਾਂ ਭਗਤੀ ਨਹੀਂ। ਗੁਰੂ ਅਰਜਨ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਦਾ ਬੜਾ ਹੀ ਡਰ ਰੱਖਦੇ, ਇੰਨਾ ਡਰ ਵੀ ਕਈ ਵਾਰ ਉਹਨਾਂ ਦੇ ਸਾਹਮਣੇ ਵੀ ਨਹੀਂ ਜਾਂਦੇ ਡਰ ਨਾਲ, ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਇੰਨਾ ਭੈ, ਇੰਨਾ ਅਦਬ ਗੁਰੂ ਰਾਮਦਾਸ ਸਾਹਿਬ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਮਨ ਚ ਰੱਖਦੇ ਨੇ। ਗੁਰੂ ਅਰਜਨ ਸਾਹਿਬ ਜੀ ਨੇ ਕਿਸੇ ਵਿਵਹਾਰ ਵਿਚ ਫਸੇ ਵੀ ਮਾਇਆ ਆ ਰਹੀ ਹੈ ਜਾਂ ਖਰਚਣੀ ਹੈ, ਕਿੱਥੇ ਖਰਚਣੀ ਹੈ, ਕਿੱਥੋਂ ਲਿਆਉਣੀ ਹੈ, ਇਸ ਪਾਸੇ ਗੁਰੂ ਅਰਜਨ ਸਾਹਿਬ ਜੀ ਦਾ ਕੋਈ ਧਿਆਨ ਨੀ, ਇਹ ਧਿਆਨ ਪਾਸੇ ਪ੍ਰਿਥੀ ਚੰਦ ਦਾ ਹੀ ਹੈ, ਮਾਇਆ ਦੇ ਚੋਰੀ ਲੱਗੇ ਹੋਏ, ਨਾ ਬਾਬਾ ਮਹਾਦੇਵ ਜੀ ਦਾ ਉਸ ਪਾਸੇ ਧਿਆਨ ਹੈ ਤੇ ਨਾ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਪਾਸੇ ਧਿਆਨ ਕਰਦੇ ਨੇ। ਛੋਟੀ ਉਮਰ ਹੈ ਗੁਰੂ ਅਰਜਨ ਸਾਹਿਬ ਜੀ ਦੀ, ਇਸ ਕਰਕੇ ਸਾਰੇ ਵੀ ਸਮਝਦੇ ਨੇ ਵੀ ਗੁਰੂ ਅਰਜਨ ਸਾਹਿਬ ਜੀ ਹਾਲੇ ਛੋਟੀ ਉਮਰ ਹੈ, ਇਸ ਕਰਕੇ ਉਹ ਬਹੁਤੇ ਅੱਗੇ ਨਹੀਂ ਆਉਂਦੇ, ਪਿੱਛੇ ਪਾਤਸ਼ਾਹ ਜੀ ਮਹਾਰਾਜ ਉਹ ਸਭ ਜਾਣੀ ਜਾਣਦੇ ਜਾਣਦੇ ਹਨ। ਕੁਲ ਦੇ ਬਭੂਖਣ ਹੋਣਗੇ ਗੁਰੂ ਅਰਜਨ ਦੇਵ ਜੀ, ਇਹ ਗੁਰੂ ਰਾਮਦਾਸ ਜੀ ਜਾਣਦੇ ਨੇ, ਹੋਰ ਨੀ ਕਿਸੇ ਨੂੰ ਪਤਾ, ਸਿਰਫ ਗੁਰੂ ਰਾਮਦਾਸ ਸਾਹਿਬ ਜਾਣਦੇ ਨੇ ਵੀ ਆਉਣ ਵਾਲੇ ਸਮੇਂ ਚ ਸਾਡੇ ਤੋਂ ਬਾਅਦ ਗੁਰਤਾ ਗੱਦੀ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਨਹੀਂ ਬੈਠਣਾ, ਇਹ ਸਿਰਫ ਗੁਰੂ ਰਾਮਦਾਸ ਸਾਹਿਬ ਹੀ ਜਾਣਦੇ ਨੇ ਤੇ ਇਹਨਾਂ ਨੇ ਸੋਢੀਆਂ ਦੀ ਕੁਲ ਦੇ ਬਭੂਖਣ ਬਣਨਾ ਹੈ, ਸੋਢੀਆਂ ਦੇ ਕੁਲ ਦੇ ਅਵਤਾਂਸ਼ ਬਣਨਾ ਹੈ। ਗੁਰੂ ਜੀ ਦੇਖਦੇ ਨੇ ਕਿ ਗੁਰੂ ਅਰਜਨ ਸਾਹਿਬ ਜੀ ਸਾਰੇ ਗੁਣਾਂ ਚ ਕੁਲ ਨੇ, ਇਹਨਾਂ ਚ ਸਾਰੇ ਗੁਣ ਨੇ, ਕਿਸੇ ਵੀ ਪ੍ਰਕਾਰ ਦੇ ਗੁਣ ਦੀ ਇਹਨਾਂ ਚ ਕਮੀ ਨਹੀਂ, ਇਹ ਸਾਰਿਆਂ ਗੁਣਾਂ ਦੇ ਸਹਿਤ ਸੰਪੰਨ ਹਨ।
ਜਦੋਂ ਸਿੱਖਾਂ ਨੇ ਲਾਲਸਾ ਦੇਖੀ ਅੰਦਰ ਵੀ ਸਾਰੇ ਸਾਡਾ ਉਪਦੇਸ਼ ਸੁਣਨਾ ਚਾਹੁੰਦੇ ਨੇ, ਸਾਡੀ ਬਾਣੀ ਸੁਣਨਾ ਚਾਹੁੰਦੇ ਨੇ, ਤੇ ਫਿਰ ਮੇਰੇ ਸਾਹਿਬ ਕਿਰਪਾ ਦੇ ਘਰ ਵਿਚ ਆਏ, ਕਿਉਂਕਿ ਗੁਰਪੁਰਖ ਹੈ ਹਰ ਉਪਦੇਸ਼ਿਆ ਹਰ ਭੇਟਿਆ ਰਾਓ ਨਿਸੰਗ। ਜਦੋਂ ਸਤਿਗੁਰੂ ਜੀ ਟੁੱਟਦੇ ਨੇ ਉਦੋਂ ਉਪਦੇਸ਼ ਦਿੰਦੇ, ਪਹਿਲਾਂ ਸਤਿਗੁਰਾਂ ਦੀ ਕਿਰਪਾ ਤੋਂ ਉਪਦੇਸ਼ ਵੀ ਨਹੀਂ ਮਿਲਦਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਟੁੱਟ ਪਏ, ਕਿਰਪਾ ਦੇ ਘਰ ਵਿਚ ਆਏ ਤੇ ਉਪਦੇਸ਼ ਦੇਣ ਵਾਸਤੇ ਸਤਿਗੁਰੂ ਜੀ ਕਿਰਪਾ ਘਰ ਵਿਚ ਆਏ। ਭਾਈ ਸੁਣੋ, ਜੇ ਤੁਹਾਡੇ ਵਿਚੋਂ ਕੋਈ ਮੇਰਾ ਸਿੱਖ ਕਹਾਉਂਦਾ ਵੀ ਅਸੀਂ ਗੁਰੂ ਕੇ ਸਿੱਖ ਹਾਂ, ਜੇ ਤੁਹਾਡੇ ਵਿਚੋਂ ਕੋਈ ਚਾਹੁੰਦਾ ਹੈ ਵੀ ਸਾਨੂੰ ਅੰਤ ਸਮੇਂ ਲਾਲਸਾ ਹੈ ਤੇ ਸਾਨੂੰ ਮੁਕਤੀ ਦੀ ਪ੍ਰਾਪਤੀ ਹੋਵੇ, ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਨੂੰ ਅੰਤ ਸਮੇਂ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੋਵੇ, ਸੇਵਾ ਕਰਨ ਵਿਚ ਤੁਸੀਂ ਆਪਣਾ ਚਿੱਤ ਜੋੜੋ। ਮਹਾਰਾਜ ਜੀ ਕਹਿੰਦੇ ਸਿੱਖੋ ਫਿਰ ਸੇਵਾ ਕਰਿਆ ਕਰੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਮੁਕਤੀ ਮਿਲੇ ਅੰਤ ਸਮੇਂ ਤੁਸੀਂ ਮੇਰੇ ਵਿਚ ਭੇਦ ਹੋਣਾ ਚਾਹੁੰਦੇ ਹੋ, ਤੇ ਫਿਰ ਭਾਈ ਸਿੱਖੋ ਸੇਵਾ ਕਰਿਆ ਕਰੋ। ਸੇਵਾ ਤੋਂ ਉੱਤਮ ਕੋਈ ਕਰਮ ਨਹੀਂ। ਸੇਵਾ ਵਿਚ ਆਪਣਾ ਚਿੱਤ ਜੋੜਿਆ ਕਰੋ, ਗੁਰੂ ਦੀ ਸੇਵਾ ਵਿਚ ਆਪਣਾ ਮਨ ਲਾਓ। ਅੱਜ ਦਾ ਜਿਹੜਾ ਯੁੱਗ ਹੈ ਨਾ, ਕਲ ਯੁੱਗ ਦਾ, ਇਹਦੇ ਵਿਚ ਸੇਵਾ ਕਰਨੀ ਸਭ ਤੋਂ ਉੱਤਮ ਹੈ। ਪਹਿਲਾਂ ਜਿਹੜੇ ਯੁੱਗ ਸਨ ਉਹਨਾਂ ਯੁੱਗਾਂ ਦੇ ਵਿਚ ਲੋਕ ਯੱਗ ਕਰਦੇ ਸੀ, ਯੱਗ ਕਰਦੇ ਸਨ ਜਾਂ ਹੋਰ ਅਨੇਕ ਪ੍ਰਕਾਰ ਦੇ ਤਪ ਤਪਾਉਂਦੇ ਸਨ। ਤਪ ਕਰਦੇ ਸੀ ਕਈ ਤਰ੍ਹਾਂ ਦੇ, ਤੇ ਤਪ ਕਰਕੇ ਆਪਣੇ ਸਰੀਰ ਤੇ ਅਨੇਕ ਪ੍ਰਕਾਰ ਦੇ ਕਸ਼ਟ, ਅਨੇਕ ਪ੍ਰਕਾਰ ਦੇ ਦੁੱਖ ਆਪਣੇ ਸਰੀਰਾਂ ਤੇ ਝੱਲਦੇ ਸਨ ਤਪ ਕਰਦਿਆਂ ਹੋਇਆ।
ਨਿਰਮਲ
ਸੀ ਉਹਨਾਂ ਦਾ ਅੰਤਸ਼ਕਰਨ, ਨਿਰਮਲ ਹੁੰਦਾ ਸੀ। ਤਪ ਕਰ ਕਰਕੇ ਕਸ਼ਟ ਦੇ ਸਹਾਰਦਿਆਂ, ਭੁੱਖੇ ਰਹਿ ਕੇ ਪਿਆਸੇ ਰਹਿ ਕੇ ਸਮਾਂ ਬਤੀਤ ਕਰਦਿਆਂ, ਫਿਰ ਜਾ ਕੇ ਉਹਨਾਂ ਦਾ ਅੰਤਸ਼ਕਰਨ ਨਿਰਮਲ ਹੁੰਦਾ ਸੀ। ਜਿਹੜੇ ਤਾਂ ਨਿਸ਼ਕਾਮ ਹੋ ਜਾਂਦੇ ਸੀ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਸੀ, ਉਹਨਾਂ ਨੂੰ ਆਨੰਦ ਮਿਲਦਾ ਸੀ। ਭਾਈ ਸਿੱਖੋ, ਹੁਣ ਉਹ ਤਪ ਦਾ ਸਮਾਂ ਨਹੀਂ ਰਿਹਾ, ਹੁਣ ਕਲਯੁਗ ਵਿਚ ਉਹ ਤਪ ਨਹੀਂ ਹੋ ਸਕਦਾ ਜਿਹੜਾ ਤਪ ਪਹਿਲਾਂ ਯੁਗਾਂ ਚ ਹੁੰਦਾ ਸੀ ਨਾ, ਬੜੇ ਕਠਿਨ ਘਾਲਣਾ ਘਾਲ ਕੇ ਤਪੱਸਿਆ ਕਰਦੇ ਸੀ, ਉਹ ਤਪ ਹੁਣ ਨਹੀਂ ਹੋ ਸਕਦਾ। ਪਾਤਸ਼ਾਹ ਕਹਿੰਦੇ ਹੁਣ ਜਿਹੜਾ ਤਪ ਹੈ ਸਾਰੇ ਤਪਾਂ ਵਿਚੋਂ ਸਿਰ ਤਪ, ਤਪਾ ਸਿਰ ਤਪ ਹੈ ਨਾ, ਉਹ ਹੈ ਸਾਧ ਸੰਗਤ ਦੀ, ਸਤ ਸੰਗਤ ਦੀ ਸੇਵਾ ਕਰਨੀ, ਗੁਰੂ ਦੀ ਸੰਗਤ ਦੀ ਸੇਵਾ ਕਰਨੀ, ਸਤ ਸੰਗਤ ਦੀ ਸੇਵਾ ਕਰਨੀ, ਮਹਾਂਪੁਰਖਾਂ ਸਾਧੂਆਂ ਦੀ ਸੰਤਾਂ ਦੀ ਸੇਵਾ ਕਰਨੀ। ਕਹਿੰਦੇ ਉਹ ਸੇਵਾ ਜਿਹੜੀ ਹੈ ਨਾ, ਹੁਣ ਅੱਜ ਦੇ ਸਮੇਂ ਦੇ ਸਤ ਸੰਗਤ ਦੀ ਸੇਵਾ, ਇਹ ਸਾਰੇ ਤਪਾਂ ਵਿਚੋਂ ਸਭ ਤੋਂ ਵੱਡਾ ਤਪ ਹੈ। ਇਸ ਤਪ ਦੇ ਨਾਲ ਆ ਜਿਹੜੀ ਸੰਤਾਂ ਸੰਗਤ ਸਤ ਸੰਗਤ ਦੀ ਸੇਵਾ ਹੈ ਨਾ, ਇਹਦਾ ਫਲ ਤਪ ਦੇ ਨਾਲੋਂ ਵੀ 10 ਗੁਣਾ ਜ਼ਿਆਦਾ ਮਿਲਦਾ। ਤਪ ਕਰਕੇ ਜਿੰਨਾ ਫਲ ਮਿਲਦਾ ਉਸ ਤਪ ਨਾਲੋਂ 10 ਗੁਣਾ ਜ਼ਿਆਦਾ ਫਲ ਸਤ ਸੰਗਤ ਦੀ ਸੇਵਾ ਕੀਤਿਆਂ ਮਿਲਦਾ। ਤੇ ਮਹਾਰਾਜ ਜੀ ਕਹਿੰਦੇ ਨਾਲੇ ਸੇਵਾ ਕਰਦਿਆਂ ਫਲ ਮਿਲਦਾ, ਨਾਲੇ ਅੰਤਲੇ ਸਮੇਂ ਬੜਾ ਵੱਡਾ ਫਲ ਪ੍ਰਾਪਤ ਹੁੰਦਾ, ਤੇ ਉਹ ਫਲ ਹੈ ਮੁਕਤੀ ਦਾ ਫਲ, ਮੋਕਸ਼ ਦਾ ਫਲ। ਮੁਕਤੀ ਦਾ ਬੜਾ ਵੱਡਾ ਭਾਰੀ ਫਲ ਪ੍ਰਾਪਤ ਹੁੰਦਾ ਹੈ। ਬੰਦੇ ਜਿਹੜੇ ਬਹੁਤ ਦਿਨਾਂ ਤੱਕ ਤਪੱਸਿਆ ਕਰਦੇ ਨੇ, ਤਪ ਦੀ ਘਾਲਣਾ ਘਾਲਦੇ ਨੇ, ਬਹੁਤ ਲੰਬੇ ਸਮੇਂ ਤੱਕ ਉਹਨਾਂ ਨੂੰ ਤਪ ਕਰਕੇ ਜਿਹੜਾ ਫਲ ਮਿਲਦਾ ਨਾ, ਸਤ ਸੰਗਤ ਦੀ ਸੇਵਾ ਕਰਕੇ ਕੁਝ ਸਮੇਂ ਵਿੱਚ ਹੀ ਉਹ ਫਲ ਪ੍ਰਾਪਤ ਹੋ ਜਾਂਦਾ। ਤਪ ਕਰਕੇ ਉਹ ਫਲ ਨਹੀਂ ਮਿਲਦਾ ਜਿਹੜਾ ਸੰਗਤ ਦੀ ਸੇਵਾ ਕਰਕੇ ਮਿਲ ਜਾਂਦਾ। ਸਾਧ ਸੰਗਤ ਦੀ ਸੇਵਾ ਦਾ ਏਡਾ ਵੱਡਾ ਮਹੱਤਵ ਹੈ, ਤਾਂ ਹੀ ਭਗਤ ਜੀ ਨੇ ਕਿਹਾ ਕਬੀਰ ਕਰੀ ਆਦਿ ਗੋਸ਼ਟੇ ਜੋ ਕਿ ਨੋ ਸੋ ਲਾਭ। ਬੜਾ ਵੱਡਾ ਫਲ ਹੈ, ਸਤ ਸੰਗਤ ਦੀ ਸੇਵਾ ਦਾ ਬੜਾ ਵੱਡਾ ਪ੍ਰਸਾਦ ਹੈ। ਸਾਹਿਬ ਜੀ ਕਹਿੰਦੇ ਜਿਹੜਾ ਤਪ ਕਰਕੇ ਬਹੁਤ ਲੰਬੇ ਸਮੇਂ ਤੱਕ ਤਪ ਕਰਕੇ ਜਿਹੜਾ ਫਲ ਮਿਲਦਾ ਨਾ, ਸੰਗਤ ਵਿੱਚ ਬਹੁਤ ਥੋੜੇ ਸਮੇਂ ਚ ਸੇਵਾ ਕਰੀਏ ਤੇ ਥੋੜੇ ਸਮੇਂ ਵਿੱਚ ਬਹੁਤੇ ਫਲ ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਮਨ ਚ ਦ੍ਰਿੜ ਸ਼ਰਧਾ ਧਾਰਨ ਕਰਕੇ ਸੰਤ ਸੇਵਾ ਕਰਦੇ ਨੇ, ਸਾਧੂਆਂ ਦੀ ਸੇਵਾ ਕਰਦੇ ਨੇ, ਗੁਰੂ ਕੀ ਸੰਗਤ ਦੀ ਸੇਵਾ ਕਰਦੇ ਨੇ ਪੱਕੀ ਸ਼ਰਧਾ ਧਾਰ ਕੇ। ਪਰ ਅੱਜ ਕਹਿੰਦੇ ਉਹਦਾ ਜਨਮ ਤੇ ਮਰਨ ਕੱਟਿਆ ਜਾਂਦਾ, ਉਹ ਇਸ ਭਵਜਲ ਤੋਂ ਪਾਰ ਉਤਰ ਜਾਂਦਾ, ਉਹ ਇਸ ਭਵਜਲ ਤੋਂ ਵੀ ਤਰ ਜਾਂਦਾ ਹੈ, ਉਹਦਾ ਜਨਮ ਤੇ ਮਰਨ ਵੀ ਕੱਟਿਆ ਜਾਂਦਾ ਹੈ। ਅਸੀਂ ਕਹਿੰਦੇ ਕਦੇ ਆਪਣਾ ਆਪਾ ਨਹੀਂ ਜਣਾਉਣਾ, ਸੇਵਾ ਕਰਦੇ ਆ ਨਾ, ਆਪਾ ਨਹੀਂ ਜਣਾਉਣਾ ਕਿ ਮੈਂ ਕੁਝ ਹਾਂ। ਇਹ ਤਾਂ ਬਹੁਤ ਗੁਰਮੁਖ ਪਿਆਰੇ ਸੇਵਾ ਤਾਂ ਕਰਦੇ ਨੇ ਪਰ ਆਪਾਂ ਹੀ ਜਿਣਾਈ ਜਾਂਦੇ ਨੇ, ਪੱਥਰਾਂ ਦੇ ਨਾਂ ਹੀ ਉਕਰਾਈ ਜਾਂਦੇ ਨੇ, ਮੈਂ ਇੰਨਾ ਦਾਨ ਕੀਤਾ। ਆਪਾਂ ਨੀ ਚੜਾਉਣਾ, ਗੁਰੂ ਘਰ ਵਿਚ ਸੇਵਾ ਕਰਕੇ ਆਪਣਾ ਆਪਾ ਗਵਾਉਣਾ ਹੈ ਕਿ ਨਾ ਕਿ ਵਖਾਉਣਾ ਕਿ ਮੈਂ ਕੁਝ ਹਾਂ। ਵਖਾਉਣਾ ਨੀ ਆਪਾਂ, ਗਵਾਉਣਾ ਹੈ। ਗੁਰੂ ਰਾਮਦਾਸ ਸਾਹਿਬ ਨੇ ਆਪਣਾ ਆਪਾ ਗਵਾਇਆ ਸੇਵਾ ਕਰਕੇ। ਹਾਲਾਂਕਿ ਕਿੱਡਾ ਰਿਸ਼ਤਾ ਹੈ ਜਵਾਈ ਦਾ ਦਿਮਾਗ ਦਾ, 22 ਸਾਲ ਰਹੇ ਗੁਰੂ ਘਰ ਵਿਚ, ਗੌੜੀ ਸਾਹਿਬ ਦੀ ਟੋਕਰੀ ਢੋਣ ਤੱਕ ਦੀ ਸੇਵਾ ਕੀਤੀ, ਆਪਣਾ ਆਪਾ ਨਹੀਂ ਜਣਾਇਆ, ਆਪਾ ਨਹੀਂ ਜਣਾਇਆ। ਆਪਾਂ ਜਣਾਉਣਾ ਵੀ ਨੀ, ਸਿੱਖ ਦਿਨ ਸੇਵਾ ਕਰਦਿਆਂ ਕਦੇ ਆਪਣਾ ਆਪਾ ਨਾ ਜਣਾਇਆ ਕਰੋ। ਜਾਣਦਾ ਮੈਂ ਕੌਣ, ਨਾਲੇ ਸੇਵਾ ਵੀ ਕਰੀ ਜਾਂਦਾ, ਨਾਲੇ ਲੜੀ ਵੀ ਜਾਂਦਾ। ਜਾਣਦਾ ਮੈਂ ਕੌਣ ਹਾਂ, ਜਿਹੜਾ ਇਹ ਵੀ ਨੀ ਜਾਣਦਾ ਵੀ ਮੈਂ ਕੌਣ ਹਾਂ, ਆਪਣੇ ਬਾਰੇ ਨੀ ਜਾਣਦਾ, ਫਿਰ ਉਹ ਕੀ ਕਹੇਗਾ ਕੀ ਕਰੇਗਾ। ਇਸ ਕਰਕੇ ਆਪਾਂ ਨੀ ਜਣਾਉਣਾ, ਆਪਾਂ ਤਿਆਗ ਕੇ ਸੇਵਾ ਕਰਨੀ। ਮਸਕੀਨ ਜੀ ਦਾ ਇੱਕ ਬੜਾ ਸੁੰਦਰ ਕਥਨ ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਬੰਬੇ ਵਿਚ ਇੱਕ ਗੁਰਦੁਆਰੇ ਵਿਚ ਮੈਂ ਇੱਕ ਬਜੁਰਗ ਨੂੰ ਦਰਬਾਰ ਵਿਚ ਦੇਖਿਆ ਤੇ ਬੜੀ ਕਾਹਲੀ ਕਾਹਲੀ ਨਾਲ ਕਦੇ ਗਲੀਚੇ ਚੁੱਕਦਾ, ਕਦੇ ਚਾਦਰਾਂ ਚੁੱਕਦਾ ਤੇ ਗਲੀਚੇ ਚਾਦਰਾਂ ਚੁੱਕ ਚੁੱਕ ਕੇ ਵੇਖਦਾ। ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਇਹਦੀ ਕੋਈ ਚੀਜ਼ ਗੁੰਮ ਗਈ, ਮੈਂ ਆ ਕੇ ਪੁੱਛ ਲਿਆ ਬਜੁਰਗੋ ਕੋਈ ਚੀਜ਼ ਗੁੰਮ ਗਈ ਹੈ। ਉਹ ਕਹਿੰਦੇ ਨਹੀਂ ਵੀ ਕੋਈ ਚੀਜ਼ ਨੀ ਗੁੰਮੀ, ਦਰਅਸਲ ਮੈਂ ਜਦੋਂ ਪਿਛਲੇ ਸਾਲ ਆਇਆ ਸੀ ਉਦੋਂ ਇੱਥੇ ਪੱਥਰ ਦੀ ਸੇਵਾ ਲੱਗੀ ਤੇ ਮੈਂ ਪੈਸੇ ਦੇ ਗਿਆ ਸੀ ਇੱਥੋਂ ਦੇ ਮੈਨੇਜਰ ਸਾਹਿਬ ਨੂੰ ਵੀ ਮੇਰੇ ਨਾਲ ਪੱਥਰ ਲਾ ਦਿਓ ਤੇ ਮੈਂ ਵੇਖਦਾ ਪੱਥਰ ਲੱਗਾ ਕਿ ਨਹੀਂ ਲੱਗਾ। ਫਕੀਰ ਜੀ ਕਹਿੰਦੇ ਮੈਂ ਆਖਿਆ ਭਲਿਆ ਮਾਨਸਾ, ਇੱਥੇ ਆ ਕੇ ਤਾਂ ਲੋਕ ਪਰਮੇਸ਼ਰ ਦਾ ਨਾਂ ਲੱਭਦੇ ਨੇ, ਆਪਣਾ ਨਾਮ ਗਵਾਉਂਦੇ ਨੇ, ਤੂੰ ਹਲੇ ਇੱਥੇ ਵੀ ਆ ਕੇ ਆਪਣਾ ਹੀ ਨਾਮ ਲੱਭੀ ਜਾਂਦਾ ਤੇ ਪਰਮੇਸ਼ਰ ਦਾ ਨਾਮ ਕਿੱਥੋਂ ਮਿਲਣਾ। ਆਪਾਂ ਨੀ ਚੜਾਉਣਾ, ਸੇਵਾ ਕਰਦੇ ਆਪਾਂ ਮਿਟਾਉਣਾ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹਤਾ ਹੈ। ਜੇ ਕੋਈ ਮਰਤਬਾ ਪ੍ਰਾਪਤ ਕਰਨਾ ਚਾਹੁੰਦਾ ਤੇ ਆਪਣੀ ਹਸਤੀ ਮਿਟਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸੇਵਾ ਕਰਕੇ ਆਪਣਾ ਆਪਾਂ ਨੀ ਚੜਾਉਣਾ। ਹੋਰ ਬੋਲ ਬੋਲ ਕੇ ਕਦੇ ਕਿਸੇ ਦਾ ਚਿੱਤ ਨਾ ਦੁਖਾਵੇ। ਸੇਵਾ ਕਰਕੇ ਚਾਰੇ ਪਦਾਰਥ ਮਿਲ ਜਾਂਦੇ ਨੇ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਪ੍ਰਾਪਤ ਹੁੰਦੇ ਨੇ ਸੇਵਾ ਕਰਕੇ। ਸਿੱਖਾਂ ਦੀ ਸੇਵਾ ਕਰੀਏ ਤੇ ਭਾਈ ਕਿਰਤਾਰਥ ਹੋ ਜਾਈਦਾ, ਜੀਵਨ ਸਫਲ ਹੋ ਜਾਂਦਾ ਹੈ। ਗੁਰੂ ਘਰ ਦੀ ਸੇਵਾ ਤੋਂ, ਸੰਤਾਂ ਦੀ ਸੇਵਾ ਤੋਂ, ਮਹਾਂਪੁਰਖਾਂ ਦੀ ਸੇਵਾ ਤੋਂ ਬਿਨਾਂ
ਗੁਰਸਿੱਖਾਂ ਦੀ ਸੇਵਾ ਤੋਂ ਬਿਨਾਂ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ। ਸੇਵਾ ਬਿਨਾਂ ਭਗਤੀ ਪ੍ਰਾਪਤ ਨਹੀਂ ਹੋ ਸਕਦੇ। ਭਗਤੀ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਗਿਆਨ ਪੈਦਾ ਨਹੀਂ ਹੋ ਸਕਦਾ।
ਗਿਆਨ ਬਿਨਾਂ ਪਦਾਰਥ,
ਗਿਆਨ ਤੋਂ ਬਿਨਾਂ ਮੁਕਤੀ ਰੂਪੀ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ। ਭਾਈ ਸੇਵਾ ਸਭ ਦਾ ਮੁੱਢ ਹੈ, ਇਸ ਕਰਕੇ ਸੇਵਾ ਕਰੋ ਤੇ ਨਿਹਾਲ ਹੋਵੋ।
ਜੋ ਸਤਸੰਗਤ ਸੇਵਾ ਆਦੀ ਸੋ ਕੋ ਪਿਆਰੋ ਮਮਤਾ।
ਜਿਹੜਾ ਸਤਸੰਗਤ ਦੀ ਸੇਵਾ ਕਰਦਾ ਨਾ, ਗੁਰੂ ਰਾਮਦਾਸ ਸਾਹਿਬ ਕਹਿੰਦੇ ਹੋ ਮੈਨੂੰ ਬੜਾ ਹੀ ਪਿਆਰਾ ਲੱਗਦਾ। ਕੋਈ ਪੁੱਛੇ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਕੌਣ ਪਿਆਰਾ ਲੱਗਦਾ, ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹੜਾ ਸੰਗਤ ਦੀ ਸੇਵਾ ਕਰੇ ਮੈਨੂੰ ਉਹ ਪਿਆਰਾ ਲੱਗਦਾ, ਜਿਹੜਾ ਸਤ ਸੰਗਤ ਦੀ ਸੇਵਾ ਕਰਦਾ ਉਹ ਮੈਨੂੰ ਬੜਾ ਪਿਆਰਾ ਲੱਗਦਾ ਹੈ। ਗੁਰਸਿੱਖਾਂ ਨੂੰ ਘਰ ਬਿਠਾ ਕੇ ਅਦਬ ਨਾਲ ਉਹਨਾਂ ਨੂੰ ਭੋਜਨ ਛਕਾਵੇ।
ਸਮਰ ਹੋਏ
ਜਿਹੜੇ ਮਹਾਂਪੁਰਖ ਸਿੱਖ ਸੰਤ ਨੇ ਉਹਨਾਂ ਨੂੰ ਭੋਜਨ ਛਕਾਵੇ, ਨਿਮਰ ਹੋ ਕੇ ਭਾਵਨਾ ਸਹਿਤ ਅਦਬ ਨਾਲ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਵੇ। ਚਰਨ ਧੋਵੇ, ਉਹਨਾਂ ਨੂੰ ਜਲ ਛਕਾਵੇ। ਪੱਖਾ ਫੜ ਕੇ ਪਵਨ ਚਲਾਵੇ, ਜੇ ਗਰਮੀ ਹੈ ਤੇ ਪੱਖਾ ਫੜ ਕੇ ਪਵਨ ਚਲਾਉਣ ਦੀ ਸੇਵਾ ਕਰੇ। ਸਿੱਖਾਂ ਦੇ ਚਰਨਾਂ ਦੀ ਮੁੱਠੀ ਚਾਤੀ ਕਰੇ, ਜੇ ਉਹ ਥੱਕੇ ਨੇ ਤਾਂ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਤੀ ਕਰੋ। ਤੇ ਗੁਰਸਿੱਖਾਂ ਦੇ ਚਰਨਾਂ ਦੀ ਮੁੱਠੀ ਚਾਤੀ ਕਰੋ, ਇਹਦੇ ਨਾਲ ਫਿਰ ਉਹਨਾਂ ਦੀ ਸੇਵਾ ਕਰੋ। ਬਾਣੀ ਬੋਲਣੀ ਆ ਸਿੱਖਾਂ ਦੇ ਨਾਲ, ਖਾਓ ਖਾਓ ਕਰਕੇ ਨੀ ਪੈਣਾ, ਮਿੱਠੀ ਬਾਣੀ ਬੋਲਣੀ ਸਿੱਖਾਂ ਨਾਲ, ਤੇ ਮਿੱਠੀ ਬਾਣੀ ਬੋਲਣੀ ਆ ਨਾਲੇ ਫਿਰ ਉਹਨਾਂ ਨੂੰ ਸੋਹਣੇ ਕੱਪੜੇ ਬਸਤਰ, ਜੇ ਉਹ ਲੋੜਵੰਦ ਨੇ ਤਾਂ ਉਹਨਾਂ ਨੂੰ ਬਸਤਰਾਂ ਦੀ ਸੇਵਾ ਕਰੇ। ਫਲ ਫੁੱਲ ਜੋ ਮਨ ਚ ਭਾਵਨਾ ਆਵੇ ਉਹਨਾਂ ਮਹਾਂਪੁਰਖਾਂ ਗੁਰਸਿੱਖਾਂ ਨੂੰ ਅਰਪਣ ਕਰੇ, ਫਲ ਤੇ ਫੁੱਲ ਆਦਿਕ ਪੇਟਾਵਾਂ ਭੇਟ ਕਰੇ। ਮਹਾਂਪੁਰਖਾਂ ਸਾਧੂਆਂ ਦੇ ਜਿਹੜੇ ਬਸਤਰ ਨੇ ਉਹਨਾਂ ਬਸਤਰਾਂ ਨੂੰ ਧੋਣ ਦੀ ਸੇਵਾ ਕਰਨੀ, ਗੁਰਸਿੱਖਾਂ ਦੇ ਬਸਤਰ ਧੋਣ ਦੀ ਸੇਵਾ ਕਰਨੀ ਬੜੀ ਉੱਤਮ ਸੇਵਾ ਹੈ। ਜੇ ਕਿਸੇ ਗੁਰਸਿੱਖ ਦਾ ਮਕਾਨ ਬਣ ਰਿਹਾ ਤਾਂ ਉਹਦੇ ਮਕਾਨ ਬਣਾਉਣ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਵੇ। ਮੰਦਰ ਚਿਣੈ ਚਿਣਾਵੈ ਝਾੜੂ, ਚਿੜੇ ਆਪਣੇ ਹੱਥੀ ਲਾ ਕੇ ਨਾਲ ਖੋ ਕੇ ਚਿਣਵਾਵੇ। ਆਪਣੇ ਘਰ ਵਿੱਚ ਵੀ ਕੁਝ ਇਹੋ ਜਿਹਾ ਇੱਕ ਅੱਧਾ ਮਕਾਨ ਕਮਰਾ ਬਣਾ ਕੇ ਰੱਖੋ ਜਿਹਦੇ ਵਿੱਚ ਆਏ ਗਏ ਗੁਰਸਿੱਖਾਂ ਨੂੰ ਵਿਸ਼ਰਾਮ ਕਰਨ ਦਾ ਸਮਾਂ ਦਿੱਤਾ ਹੈ। ਜਿਹਨਾਂ ਨੂੰ ਆਏ ਗਏ ਗੁਰਸਿੱਖ, ਜੇ ਕੋਈ ਮੁਸਾਫਰ ਸਿੱਖ ਜਾ ਰਿਹਾ ਹੈ ਉਹਨੂੰ ਘਰ ਦੇ ਵਿੱਚ ਵਿਸ਼ਰਾਮ ਕਰਾਉਣਾ, ਉਹਦੇ ਵਾਸਤੇ ਵੀ ਕੋਈ ਕਮਰਾ ਮੰਦਰ ਜਿਹੜਾ ਉਹ ਬਣਵਾ ਕੇ ਰੱਖੋ।
ਪ੍ਰੇਮ
ਤੇ ਸ਼ਰਧਾ ਸਹਿਤ ਉਹਨਾਂ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਪ੍ਰੇਮ ਭਾਵਨਾ ਸਹਿਤ ਸੇਵਾ ਕਰਨੀ ਹੈ, ਕਦੇ ਫਿਰ ਮਨ ਚ ਹੰਕਾਰ ਨਹੀਂ ਆਏਗਾ। ਜਦੋਂ ਪ੍ਰੇਮਾਂ ਦੇ ਭਾਵ ਨਾਲ ਸੇਵਾ ਕਰੋਗੇ ਫਿਰ ਭਾਈ ਹਿਰਦੇ ਚ ਹੰਕਾਰ ਨੀ ਆਵੇਗਾ, ਹਉਮੈ ਨੀ ਆਵੇਗੀ।
ਇਸ ਬਾਰੇ
ਮੈਂ ਤੁਹਾਨੂੰ ਇੱਕ ਬਚਨ ਸੁਣਾਉਣਾ, ਇੱਕ ਸਾਖੀ ਸੁਣਾਉਣਾ ਕਿ ਗੁਰਸਿੱਖਾਂ ਦੀ ਸੇਵਾ ਕਿੰਨੀ ਉੱਤਮ ਹੈ। ਇਹਦੇ ਦੇ ਤੇ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਂਦਾ, ਇੱਕ ਇਤਿਹਾਸ ਸੁਣਾਉਂਦਾ
ਹਾਂ।
ਇੱਕ ਬੰਦਾ ਸੀ, ਉਹਨੇ ਖਾਣ ਲਿਆ ਕਿ ਮੈਂ ਪੰਛੀਆਂ ਦੀ ਸੇਵਾ ਕਰਨੀ, ਜਿਹੜੇ ਪੰਛੀ ਨੇ ਉਹਨਾਂ ਪੰਛੀਆਂ ਦੀ ਸੇਵਾ ਕਰਨੀ। ਇੱਕ ਬੰਦੇ ਨੇ ਏਦਾਂ ਆਪਣੇ ਮਨ ਚ ਖਾਣ ਲਈ, ਕਿਸਾ ਵੀ ਆਪਣੇ ਘਰ ਦੀ ਛੱਤ ਦੇ ਉੱਤੇ ਪਾਣੀ ਰੱਖ ਦਿੱਤਾ ਪੰਛੀਆਂ ਦੇ ਪੀਣ ਵਾਸਤੇ, ਚੋਗਾ ਖਿਲਾਰ ਦਿੱਤਾ ਤੇ ਚੋਗਾ ਚਲਾ ਦਿੱਤਾ ਵੀ ਪੰਛੀ ਆ ਕੇ ਚੋਗਾ ਚੁਗਿਆ ਕਰਨ ਤੇ ਨਾਲੇ ਇੱਥੋਂ ਪਾਣੀ ਪੀਆ ਕਰਨ। ਏਦਾਂ ਉਹਨੇ ਸੇਵਾ ਕਰਨੀ ਸ਼ੁਰੂ ਕੀਤੀ। ਸਾਰੇ ਪੰਛੀਆਂ ਦਾ ਮੇਲਾ ਹੀ ਉਹਦੇ ਘਰ ਲੱਗਣ ਲੱਗ ਪਿਆ। ਬੜੇ ਪੰਛੀ ਉਹਦੇ ਘਰ ਦੀ ਛੱਤ ਤੇ ਆਉਣ ਲੱਗ ਪਏ। ਪੰਛੀ ਜੀ ਬੜੇ ਖੁਸ਼ ਹੋਏ ਇਸ ਬੰਦੇ ਤੇ ਵੀ ਇਹਨੇ ਸਾਡੀ ਬੜੀ ਸੇਵਾ ਕੀਤੀ ਹੈ, ਸਾਡੇ ਪੀਣ ਵਾਸਤੇ ਪਾਣੀ ਦਾ ਬੰਦੋਬਸਤ, ਖਾਣ ਵਾਸਤੇ ਚੋਗਾ ਆਦਿ ਕਿਨਾਰਿਆ ਹੋਇਆ। ਬੜੇ ਖੁਸ਼ ਹੋਏ ਜਿੰਨੇ ਪੰਛੀ ਸਨ, ਉਹ ਪੰਛੀ ਇਸ ਸੇਵਾ ਕਰਨ ਵਾਲੇ ਸੇਵਾਦਾਰ ਤੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਪੰਛੀ ਉੱਡ ਕੇ ਗਏ ਹੰਸਾਂ ਕੋਲ ਤੇ ਦੋ ਹੰਸਾਂ ਦੇ ਜੋੜੇ ਨੂੰ ਜਾ ਕੇ ਬੇਨਤੀ ਕੀਤੀ, ਇਹਦੀ ਫਲਾਣੀ ਥਾਂ ਤੇ ਇੱਕ ਪੰਛੀਆਂ ਦੀ ਸੇਵਾ ਕਰਨ ਵਾਲਾ ਸੇਵਕ ਰਹਿੰਦਾ, ਤੁਸੀਂ ਵੀ ਚੱਲੋ। ਉਹ ਜਿਹੜੇ ਪੰਛੀ ਤੇ ਹੰਸਾਂ ਦਾ ਜੋੜਾ ਜਿਹੜਾ ਸੀ, ਉਹ ਹੰਸਾਂ ਦੇ ਜੋੜੇ ਨੂੰ ਉਸ ਬੰਦੇ ਦੇ ਘਰ ਵਿੱਚ ਲੈ ਕੇ ਆਏ ਜਿਹੜਾ ਪੰਛੀਆਂ ਦੀ ਸੇਵਾ ਕਰਦਾ ਸੀ। ਜਦੋਂ ਹੰਸ ਆਏ, ਹੁਣ ਹੰਸ ਨਾ ਪਾਣੀ ਪੀਂਦੇ ਨੇ ਤੇ ਨਾ ਹੀ ਚੋਗਾ ਚੁਗਦੇ। ਉਹਨਾਂ ਦਾ ਦਿਖਾਣਾ ਹੀ ਕੋਈ ਨਾ ਇਹ, ਨਾ ਉਹ ਪਾਣੀ ਪੀਂਦੇ ਨੇ ਤੇ ਨਾ ਹੀ ਉਹ ਚੋਗਾ ਚੁਗਦੇ ਨੇ। ਸੇਵਕ ਸੀ ਨਾ ਪੰਛੀਆਂ ਦੀ ਸੇਵਾ ਕਰਨ ਵਾਲਾ, ਉਹ ਦੇਖ ਕੇ ਬੜਾ ਫਿਕਰਮੰਦ ਹੋਇਆ ਵੀ ਇਹ ਪੰਛੀ ਅਜੀਬੋ ਗਰੀਬ ਨੇ, ਪਤਾ ਨੀ ਇਹ ਕਿਹੜੇ ਪੰਛੀ ਨੇ ਵੀ ਨਾ ਤਾਂ ਚੋਗਾ ਚੁਗਦੇ ਨੇ। ਪਹਿਲੀ ਵਾਰ ਉਹਨੇ ਹੰਸ ਦੇਖੇ ਵੀ ਇਹ ਨਾ ਚੋਗਾ ਚੁਗਦੇ ਨੇ ਨਾ ਇਹ ਪਾਣੀ ਪੀਂਦੇ ਨੇ। ਵੇਖ ਕੇ ਉਹ ਬੰਦੇ ਨੂੰ ਚਿੰਤਾ ਹੋਈ, ਉਸ ਬੰਦੇ ਦੇ ਅੰਦਰ ਫਿਕਰ ਹੋਣ ਲੱਗਾ। ਕੋਈ ਸੱਜਣ ਆਇਆ ਤੇ ਉਹਨੇ ਆ ਕੇ ਉਸ ਬੰਦੇ ਨੂੰ ਸਮਝਾਇਆ, ਉਹਨੂੰ ਆ ਕੇ ਸੁਮੱਤ ਦਿੱਤੀ। ਭਾਈ ਇਹ ਜਿਹੜੇ ਹੰਸ ਨੇ, ਇਹਨਾਂ ਦਾ ਖਾਣਾ ਜਿਹੜਾ ਹੈ ਉਹ ਮੋਤੀ ਹੈ ਤੇ ਪੀਣਾ ਜਿਹੜਾ ਹੈ ਉਹ ਦੁੱਧ ਪੀਂਦੇ ਨੇ। ਦੁੱਧ ਪੀਂਦੇ ਨੇ ਤੇ ਮੋਤੀ ਖਾਂਦੇ ਨੇ। ਇਹਨਾਂ ਦੀ ਖੁਰਾਕ ਇਹ ਪਾਣੀ ਤੇ ਚੋਗਾ ਨਹੀਂ, ਇਹਨਾਂ ਦੀ ਖੁਰਾਕ ਤਾਂ ਮੋਤੀ ਤੇ ਦੁੱਧ ਹੈ। ਇਹਦਾ ਦੁੱਧ ਪੀ ਕੇ ਔਰ ਮੋਤੀ ਖਾ ਕੇ ਆਪਣਾ ਪੇਟ ਭਰਦੇ ਨੇ। ਸੁਣ ਕੇ ਉਹ ਜਿਹੜਾ ਸੇਵਾਦਾਰ ਸੀ ਪੰਛੀਆਂ ਦਾ, ਉਹ ਬੜੀ ਛੇਤੀ ਨਾਲ ਮੋਤੀ ਲਿਆ, ਜਿੰਨੇ ਕ ਲਿਆ ਸਕਦਾ ਸੀ ਉਹ ਮੋਤੀ ਲੈ ਕੇ ਆਇਆ ਉਹਨਾਂ ਹੰਸਾਂ ਦੇ ਖਾਣ ਵਾਸਤੇ। ਮੋਤੀਆਂ ਦਾ ਆਹਾਰ ਉਹਨਾਂ ਹੰਸਾਂ ਨੇ ਕੀਤਾ, ਦੁੱਧ ਰੱਖਿਆ ਸੀ ਅੱਗੇ। ਹੁਣ ਜਦੋਂ ਹੰਸ ਦੁੱਧ ਪੀਂਦੇ ਨੇ, ਜਦੋਂ ਆਪਣੀ ਚੁੱਝ ਪਾਉਂਦੇ ਨੇ ਦੁੱਧ ਵਿੱਚ ਤੇ ਪਾਣੀ ਵੱਖਰਾ ਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਣ। ਕਹਿੰਦੇ ਉਹਨਾਂ ਹੰਸਾਂ ਨੇ ਦੁੱਧ ਦੀਆਂ ਫੁੱਟੀਆਂ ਖਾ ਲਈਆਂ ਤੇ ਜਿਹੜਾ ਪਾਣੀ ਸੀ ਉਹ ਦੁੱਧ ਦਾ ਪਾਣੀ ਜਿਹੜਾ ਉਹ ਤਿਆਗ ਦਿੱਤਾ। ਹੰਸ ਬੜੇ ਖੁਸ਼ ਹੋਏ, ਉਹ ਸੇਵਾਦਾਰ ਦੇ ਉੱਤੇ ਬੜੇ ਪ੍ਰਸੰਨ ਹੋਏ ਵੀ ਇਹਨੇ ਬੜੀ ਸੇਵਾ ਕੀਤੀ ਹੈ, ਪੰਛੀਆਂ ਦੀ ਸੇਵਾ ਵੀ ਕੀਤੀ, ਸਾਡੀ ਸੇਵਾ ਵੀ ਕੀਤੀ ਹੈ। ਉਹ ਹੰਸਾਂ ਦਾ ਜਿਹੜਾ ਜੋੜਾ ਸੀ ਇਸ ਬੰਦੇ ਤੇ ਬੜਾ ਖੁਸ਼ ਹੋਇਆ, ਇਹਦੇ ਤੇ ਬੜੇ ਪ੍ਰਸੰਨ ਹੋਏ। ਕੀਤਾ ਵੀ ਉਹਨਾਂ ਹੰਸਾਂ ਨੇ ਦੋ ਬੜੇ ਕੀਮਤੀ ਲਾਲ ਆਪਣੇ ਮੂੰਹ ਚ ਉਗਲੇ, ਬੜੇ ਕੀਮਤੀ ਦੁਰਲਭ ਲਾਲ ਸੀ ਤੇ ਲੱਖਾਂ ਦਾ ਉਹਨਾਂ ਦਾ ਮੁੱਲ। ਉਹ ਕੀਮਤੀ ਦੋ ਲਾਲ ਉਹਨਾਂ ਹੰਸਾਂ ਨੇ ਆਪਣੇ ਮੂੰਹ ਚ ਉਗਲ ਕੇ ਅੱਗੇ ਰੱਖੇ ਨੇ। ਲਾਲ ਉਗੜ ਕੇ ਆਪ ਉੱਡ ਗਏ, ਉੱਡ ਕੇ ਰੁੜਾਈ ਮਾਰ ਕੇ ਦੂਰ ਚਲੇ ਗਏ। ਲਾਲ ਜਿਹੜੇ ਸਨ ਉਹ ਸੇਵਾਦਾਰ ਨੇ ਲੈ ਲਏ, ਜਿਹੜਾ ਪੰਛੀਆਂ ਦੀ ਸੇਵਾ ਕਰਦਾ ਸੀ ਉਹਨੇ ਉਹ ਦੋਵੇਂ ਬੜੇ ਕੀਮਤੀ ਦੁਰਲਭ ਲਾਲ ਚੁੱਕ ਲਏ। ਲਾਲ ਉਹਨੇ ਜਾ ਕੇ ਜਵਾਰੀ ਦੀ ਦੁਕਾਨ ਤੇ ਵੇਚੇ, ਜਵਾਰੀ ਦੀ ਦੁਕਾਨ ਤੇ ਵੇਚ ਕੇ ਬੜੀ ਮਾਇਆ ਆ ਗਈ। ਉਹ ਮਾਇਆ ਨਾਲ ਜਿਹੜਾ ਸੇਵਕ ਸੀ ਧਨਵਾਨ ਹੋ ਗਿਆ, ਸ਼ਾਹੂਕਾਰ ਹੋ ਗਿਆ, ਕਿਸੇ ਵੀ ਚੀਜ਼ ਦੀ ਉਹਦੇ ਘਰ ਚ ਕਮੀ ਨਾ ਰਹੀ। ਸੁੰਦਰ ਬੜਾ ਸੋਹਣਾ ਮਕਾਨ ਵੀ ਬਣਾ ਲਿਆ, ਬੜੇ ਸੋਹਣੇ ਘਰ ਬਣਾ ਲਏ। ਫਿਰ ਉਹਨੇ ਸੇਵਾ ਨੀ ਛੱਡੀ, ਸੇਵਾ ਪੰਛੀਆਂ ਦੀ ਉਸੇ ਤਰ੍ਹਾਂ ਹੀ ਕਰਦਾ ਰਿਹਾ। ਮਕਾਨ ਵੀ ਬੜਾ ਸੁੰਦਰ ਬਣਾ ਲਿਆ, ਪੰਛੀਆਂ ਦੀ ਸੇਵਾ ਵੀ ਉਸੇ ਤਰ੍ਹਾਂ ਹੀ ਕਰਦਾ ਰਿਹਾ। ਕੁਮਾਰ ਉਹਦੇ ਤੇ ਇੰਨੀ ਖੁਸ਼ੀ ਹੋਈ ਹੰਸਾਂ ਦੀ ਕਿ ਇੱਕ ਨਹੀਂ ਦੋ ਨਹੀਂ ਕਈ ਹੰਸ ਇਕੱਠੇ ਹੋ ਕੇ ਆ ਗਏ। ਹੰਸਾਂ ਦਾ ਸਮੂਹਾਂ ਦਾ ਸਮੂਹ ਬੜੀ ਵੱਡੀ ਡਾਰ ਉਹ ਹੰਸਾਂ ਦੀ ਉੱਡ ਕੇ ਸੇਵਾਦਾਰ ਦੇ ਘਰ ਚ ਆ ਪਹੁੰਚੀ। ਸੋਚਿਆ ਵੀ ਚਲੋ ਚੱਲ ਕੇ ਵੇਖੀਏ ਜਿਹੜਾ ਸਾਡਾ ਭਗਤ ਹੈ ਪੰਛੀਆਂ ਦੀ ਸੇਵਾ ਕਰਦਾ ਚੱਲ ਕੇ ਉਹਨੂੰ ਵੇਖਣਾ ਚਾਹੀਦਾ। ਇਹ ਸੋਚ ਕੇ ਬੜੇ ਹੰਸਾਂ ਦੀ ਉਡਾਰੀ ਜਿਹੜੀ ਚੱਲ ਕੇ ਉੱਡ ਕੇ ਬਹੁਤ ਸਾਰੇ ਹੰਸਾਂ ਦਾ ਜਿਹੜਾ ਸਮੂਹ ਸੀ ਉਹ ਡਾਰ ਚੱਲ ਕੇ ਆਏ। ਸੈਂਕੜੇ ਦੀ ਗਿਣਤੀ ਚ ਉਹ ਜਿਹੜੇ ਹੰਸ ਸੀ ਉਹ ਇਹਦੇ ਘਰ ਚ ਆ ਕੇ ਉਤਰਨ ਲੱਗੇ। ਉਹਨਾਂ ਦੇ ਖਾਣ ਵਾਸਤੇ ਉਹਨਾਂ ਦੇ ਮੋਤੀ ਰੱਖਿਆ ਕਰੇ, ਦੁੱਧ ਪੀਣ ਵਾਸਤੇ ਰੱਖਿਆ ਕਰੇ, ਬੜੀ ਸੇਵਾ ਕੀਤੀ ਇਹਨੇ ਪ੍ਰੇਮ ਨਾਲ, ਉਹਨਾਂ ਨੂੰ ਦੁੱਧ ਭੇਟ ਕੀਤਾ, ਮੋਤੀ ਖਾਣ ਵਾਸਤੇ ਹੰਸਾਂ ਨੂੰ ਦਿੱਤੇ। ਹੰਸ ਜੀ ਬੜੇ ਖੁਸ਼ ਹੋਏ, ਇਹਦੇ ਤੇ ਸਾਰੇ ਹੰਸੇ ਦੇ ਤੇ ਬੜੇ ਪ੍ਰਸੰਨ ਹੋਏ। ਇੱਕ ਨਹੀਂ ਸੈਂਕੜੇ ਕੀਮਤੀ ਲਾਲ ਉਗੜ ਕੇ ਇਹਨੂੰ ਦਿੱਤੇ। ਪਹਿਲਾਂ ਦੋ ਲਾਲ ਹੀ ਆਏ ਸੀ, ਹੁਣ ਜਦੋਂ ਕਈ ਹੰਸ ਆਏ ਉਹਨਾਂ ਸਾਰਿਆਂ ਨੇ ਲਾਲ ਉਗਲੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਬੜੇ ਕੀਮਤੀ ਲਾਲ ਇਸ ਸੇਵਕ ਨੂੰ ਪ੍ਰਾਪਤ ਹੋਏ। ਪੰਛੀਆਂ ਦੀ ਸੇਵਾ ਕਰਦਿਆਂ ਕਰਦਿਆਂ ਉਹ ਵਿਅਕਤੀ ਰਾਜਾ ਬਣ ਗਿਆ, ਉਹ ਬਾਦਸ਼ਾਹ ਬਣ ਗਿਆ, ਇੱਡੀ ਵੱਡੀ ਉਹਦੀ ਉੱਚੀ ਪਦਵੀ ਹੋ ਗਈ। ਇੱਦਾਂ ਹੀ ਸੰਤਾਂ ਦੀ ਸੇਵਾ ਦਾ ਬੜਾ ਫਲ ਹੈ। ਜੇ ਕੋਈ ਆਖੇ ਜੀ ਪਛਾਣੀਏ ਕਿਵੇਂ, ਮਹਾਰਾਜ ਕਹਿੰਦੇ ਜਿਹੜਾ ਵੀ ਕੋਈ ਮਿਲਦਾ ਸੇਵਾ ਕਰੀ ਜੋ ਗੁਰਸਿੱਖਾਂ ਦੀ, ਕਦੇ ਤਾਂ ਕੋਈ ਹੰਸ ਆਏਗਾ ਨਾ ਜਿਹੜਾ ਆ ਕੇ ਮੁਕਤਾ ਦੇਵੇਗਾ, ਮੁਕਤੀ ਦੇਵੇਗਾ। ਸੇਵਾ ਕਰੀ ਜਦੋਂ ਕਦੇ ਹੰਸਾਂ ਦੀ ਡਾਰ ਆਏਗੀ, ਕਦੇ ਕੋਈ ਮਹਾਂਪੁਰਖ ਬਖਸ਼ੀ ਹੋਈ ਰੂਹ ਆਵੇਗੀ, ਉਹ ਆਉਣਗੇ, ਉਹਨਾਂ ਦੀ ਸੇਵਾ ਕਰੋਗੇ ਤੇ ਭਾਈ ਤੁਹਾਨੂੰ ਬੜਾ ਵੱਡਾ ਫਲ ਪ੍ਰਾਪਤ ਹੋਵੇਗਾ। ਇਹ ਸੰਕਲਪ ਆਪਣੇ ਹਿਰਦੇ ਚ ਲੈ ਕੇ ਤੁਸੀਂ ਸਿੱਖਾਂ ਦੀ, ਗੁਰਸਿੱਖਾਂ ਦੀ, ਸੰਤਾਂ ਦੀ ਸੇਵਾ ਕਰੋ। ਸਿੱਧੀਆਂ ਦੇ ਦਾਤੇ ਹੁੰਦੇ ਨੇ ਸੰਤ, ਸਿੱਧੀਆਂ ਦੀਆਂ ਦਾਤਾਂ ਵੀ ਬਖਸ਼ ਦਿੰਦੇ ਨੇ, ਇਥੋਂ ਤੱਕ ਵੀ ਅੰਤ ਵੇਲੇ ਮੁਕਤੀ ਦਾ ਪਦਾਰਥ ਵੀ ਬਖਸ਼ ਦਿੰਦੇ ਨੇ। ਸਮਾਨ ਮਹਾਰਾਜ ਜੀ ਕਹਿੰਦੇ ਮੇਰੇ ਸਿੱਖ ਨੇ ਜਿਨ੍ਹਾਂ ਦੀ ਸੇਵਾ ਕਰਨ ਦਾ ਬੜਾ ਵੱਡਾ ਫਲ ਪ੍ਰਾਪਤ ਹੁੰਦਾ ਹੈ। ਐਸੀ ਕੋਈ ਵਸਤੂ ਅਲੱਗ ਨਹੀਂ, ਮਹਾਰਾਜ ਜੀ ਕਹਿੰਦੇ ਜਿਹੜੀ ਵਸਤੂ ਮੇਰੇ ਸਿੱਖਾਂ ਦੀ ਸੇਵਾ ਕਰਕੇ ਨਾ ਕਰਦੇ, ਐਸੀ ਕੋਈ ਵਸਤੂ ਅਲੱਗ ਨਹੀਂ ਜਿਹੜੀ ਮੇਰੇ ਸਿੱਖਾਂ ਦੀ ਸੇਵਾ ਕਰਕੇ ਨਾ ਪ੍ਰਾਪਤ ਹੋਵੇ।